ਤੁਸੀਂ ਹੋ SBS ਪੰਜਾਬੀ ਦੇ ਨਾਲ।
ਜੇਕਰ ਲੇਬਰ ਚੋਣ ਜਿੱਤਦੀ ਹੈ ਤਾਂ ਉਹ ਵੈਲਫੇਅਰ ਅਦਾਇਗੀ ਪ੍ਰਾਪਤਕਰਤਾਵਾਂ ਦੇ ਪੀੜਤਾਂ ਲਈ ਰੋਬੋਡੈਟ ਸਕੀਮ ਦੀ ਜਾਂਚ ਲਈ ਇੱਕ ਰਾਇਲ ਕਮਿਸ਼ਨ ਬਿਠਾਉਣ ਦਾ ਵਾਅਦਾ ਕਰ ਰਹੀ ਹੈ ਅਤੇ ਗੱਠਜੋੜ ਖਪਤਕਾਰਾਂ ਲਈ ਲਾਗਤਾਂ ਨੂੰ ਸੌਖਾ ਬਣਾਉਣ ਲਈ ਅਗਲੇ ਸਾਲ ਤੋਂ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਦਵਾਈਆਂ ਵਿੱਚ ਕਟੌਤੀ ਕਰਨ ਦਾ ਵਾਅਦਾ ਕਰ ਰਹੀ ਹੈ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਵਿਰੋਧੀ ਧਿਰ ਰੋਬੋਡੈਟ ਦੀ ਜਾਂਚ ਦਾ ਪ੍ਰਸਤਾਵ ਦੇ ਰਹੀ ਹੈ ਜੇਕਰ ਉਹ ਸਰਕਾਰ ਬਣਾਉਂਦੀ ਹੈ। ਲੇਬਰ ਨੇਤਾ ਐਂਥਨੀ ਐਲਬਨੀਜ਼ੀ ਰੋਬੋਡੈਟ ਮੁਹਿੰਮ ਨੂੰ ਮਨੁੱਖੀ ਦੁਖਾਂਤ ਦੱਸ ਰਹੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਉਹਨਾਂ ਦੀ ਸਰਕਾਰ ਸੱਚਾਈ ਦਾ ਪਰਦਾਫਾਸ਼ ਕਰੇਗੀ। ਪੱਛਮੀ ਆਸਟ੍ਰੇਲੀਆ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸ਼੍ਰੀਮਾਨ ਐਲਬਨੀਜ਼ੀ ਨੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦੇ ਘੁਟਾਲੇ ਨਾਲ ਨਜਿੱਠਣ ਦੇ ਤਰੀਕੇ ਤੇ ਤਿੱਖਾ ਹਮਲਾ ਕੀਤਾ।
This is a guy who was the social security minister who presided over this scheme and yet again he won't take responsibility. I tell you what Labor will do. Labor will put the humans back into human services.
ਰੋਬੋਡੈਟ ਟੈਕਸ ਅਤੇ ਸੈਂਟਰਲਿੰਕ ਡਾਟਾ ਦਾ ਸਵੈਚਾਲਿਤ ਮੇਲ ਕਰਕੇ ਉਹਨਾਂ ਭਲਾਈ ਪ੍ਰਾਪਤਕਰਤਾਵਾਂ ਦੇ ਵਿਰੁੱਧ ਕਰਜ਼ਾ ਕੱਢਦਾ ਸੀ ਜਿਨ੍ਹਾਂ ਨੂੰ ਸਰਕਾਰ ਦੇ ਅਨੁਸਾਰ ਵੱਧ ਅਦਾਇਗੀ ਕੀਤੀ ਗਈ ਸੀ। ਇਸ ਨੂੰ 2019 ਵਿੱਚ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਵਿਰੋਧੀ ਧਿਰ ਦੇ ਸਰਕਾਰੀ ਸੇਵਾਵਾਂ ਦੇ ਬੁਲਾਰੇ ਬਿੱਲ ਸ਼ੌਟਨ ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਤਹਿਤ ਲਗਭਗ ਅੱਧਾ ਮਿਲੀਅਨ ਕਮਜ਼ੋਰ ਆਸਟ੍ਰੇਲੀਅਨ ਪੀੜਤ ਹੋਏ ਹਨ।
We're going to find out who was responsible because the federal government's never owned up actually. We want to find out what were the processes? What advice did they get? Did they get bad advice? Did they get no advice or did they get good advice that they ignored?
ਪਰ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਸਕੀਮ ਤੋਂ ਪੈਦਾ ਹੋਈਆਂ ਸਮੱਸਿਆਵਾਂ ਦੇ ਪੀੜਤਾਂ ਲਈ ਅਦਾਲਤ ਦੁਆਰਾ ਪ੍ਰਵਾਨਿਤ ਨਿਪਟਾਰੇ ਪਹਿਲਾਂ ਹੀ ਹੋ ਚੁੱਕੇ ਹਨ। ਫੈਡਰਲ ਸਰਕਾਰ ਨੇ ਜ਼ਿੰਮੇਵਾਰੀ ਸਵੀਕਾਰ ਕੀਤੇ ਬਿਨਾਂ ਕੇਸ ਦਾ ਨਿਪਟਾਰਾ ਕਰ ਦਿੱਤਾ ਸੀ। ਤਜ਼ਮਾਨੀਆ ਵਿੱਚ ਗੱਠਜੋੜ ਦੀ ਮੁਹਿੰਮ ਘਰੇਲੂ ਖਰਚਿਆਂ ਵਿੱਚ ਕਟੌਤੀ ਕਰਨ ਤੇ ਕੇਂਦਰਿਤ ਰਹੀ ਜਿਸ ਵਿੱਚ ਮਰੀਜ਼ਾਂ ਨੂੰ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਦਵਾਈਆਂ ਦੇ ਬੱਚਤ ਦੇਣ ਦੀ ਯੋਜਨਾ ਸੀ। ਕੀਮਤਾਂ ਵਿੱਚ ਕਟੌਤੀ 1 ਜਨਵਰੀ 2023 ਤੋਂ ਲਾਗੂ ਹੋਵੇਗੀ ਅਤੇ ਸ਼੍ਰੀਮਾਨ ਮੋਰਿਸਨ ਨੇ ਕਿਹਾ ਕਿ ਇਸ ਨੂੰ ਵਿਧੀਗਤ ਤਰੀਕੇ ਨਾਲ ਲਾਗੂ ਕਰਨ ਦੀ ਲੋੜ ਹੈ।
We will include a new measure which will see the cost of non-concessional PBS payments fall from $42.50 down to $32.50, what's known as the PBS general co-payment. This will save patients taking one medication a month, just as we heard here today, $120 a year.
ਇਸ ਨੀਤੀ ਤੇ ਸਰਕਾਰ ਨੂੰ $150 million ਦਾ ਖਰਚਾ ਆਵੇਗਾ। ਇਸ ਨੂੰ ਇਸ ਸਾਲ ਦੇ ਬਜਟ ਵਿੱਚ ਰਹਿਣ ਸਹਿਣ ਦੇ ਖਰਚੇ ਦੇ ਪੈਕੇਜ ਤੋਂ ਬਾਹਰ ਰੱਖਿਆ ਗਿਆ ਸੀ ਭਾਵੇਂ ਸੀਨੀਅਰ ਫਰੰਟ ਬੈਂਚਰਸ ਨੇ ਗਲਤੀ ਨਾਲ 1 ਮਹੀਨਾ ਪਹਿਲਾਂ ਇੱਕ ਬਜਟ ਉਪਾਅ ਵਜੋਂ ਨੀਤੀ ਦੀ ਘੋਸ਼ਣਾ ਕਰ ਦਿੱਤੀ ਸੀ। ਵਿਰੋਧੀ ਧਿਰ ਸਰਕਾਰ ਦੇ ਇਰਾਦਿਆਂ ਦੀ ਆਲੋਚਨਾ ਕਰ ਰਹੀ ਹੈ ਅਤੇ ਸਵਾਲ ਕਰ ਰਹੀ ਹੈ ਕਿ ਕੀ ਗੱਠਜੋੜ ਚੋਣ ਮੁਹਿੰਮ ਤੋਂ ਬਾਅਦ ਰਹਿਣ ਸਹਿਣ ਦੇ ਖਰਚੇ ਦੇ ਦਬਾਅ ਦਾ ਸਾਹਮਣਾ ਕਰ ਰਹੇ ਲੋਕਾਂ ਦਾ ਸਮਰਥਨ ਕਰਨਾ ਜਾਰੀ ਰੱਖੇਗੀ ਅਤੇ ਗ੍ਰੀਨਜ਼ ਨੂੰ ਉਮੀਦ ਹੈ ਕਿ ਉਹ ਸੱਤਾ ਦੇ ਸੰਤੁਲਨ ਨੂੰ ਸੰਭਾਲ ਸਕਦੇ ਹਨ ਅਤੇ ਪਾਰਟੀ ਇਸ ਸਾਲ ਦੀਆਂ ਚੋਣਾਂ ਵਿੱਚ ਗੱਠਜੋੜ ਦੀ ਬਜਾਏ ਲੇਬਰ ਨੂੰ ਤਰਜੀਹ ਦੇਣ ਦੀ ਸੌਂਹ ਖਾ ਰਹੀ ਹੈ। ਗ੍ਰੀਨਜ਼ ਨੇਤਾ ਐਡਮ ਬੈਂਟ ਦਾ ਕਹਿਣਾ ਹੈ ਕਿ ਅਗਲੀ ਸਰਕਾਰ ਨੂੰ ਜਲਵਾਯੂ ਪਰਿਵਰਤਨ ਤੇ ਸਖ਼ਤ ਰੁੱਖ ਅਪਣਾਉਣ ਅਤੇ ਰਹਿਣ ਸਹਿਣ ਦੀ ਲਾਗਤ ਦੇ ਮੁੱਦੇ ਨੂੰ ਹੱਲ ਕਰਨ ਦੀ ਲੋੜ ਹੈ।
If people vote according to the Greens how to vote card, their preferences will go to Labor above the Liberals. In a number of key seats, the Greens are also preferencing some independents above the Liberals.
ਸ਼੍ਰੀਮਾਨ ਬੈਂਟ ਨੇ ਕਿਹਾ ਕਿ ਚੋਣ ਮੁਹਿੰਮ ਦੀ ਟ੍ਰੇਲ ਤੇ ਦੋਵਾਂ ਪਾਸਿਆਂ ਦੀਆਂ ਜਲਵਾਯੂ ਨੀਤੀਆਂ ਬਾਰੇ ਚਰਚਾ ਦਾ ਸਵਾਗਤ ਹੈ। ਇਹ ਜਾਣਕਾਰੀ SBS ਨਿਊਜ਼ ਦੀ ਸਟੈਫਨੀ ਕੋਰਸੈਟੀ ਅਤੇ ਸੈਰਾ ਕੋਲਾਰਡ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।